नमस्कार, ए आकाशवाणी जलंधरे। खबरां दे नाल मैं सरबजीत कौर। पहला इस बुलेटिन दियां खास खबरां। प्रधानमंत्री नरेंद्र मोदी आज नवी दिल्ली विच भारत मंडपम विखे भारत मोबिलिटी ग्लोबल एक्सपो 2025 दा उद्घाटन करेंगे। राष्ट्रपति द्रौपदी मुर्मू आज राष्ट्रपति भवन विखे राष्ट्रीय खेड अवार्ड 2024 प्रदान करेंगे। भारत दियां इलेक्ट्रॉनिक्स बरामदां दिसंबर 2024 च पिछले साल दे इसे महीने दे मुकाबले करीब 35% वध के 3.58 अरब डॉलर हो गईयां ने। मौसम विभाग अनुसार हफ्ते दे अखीर दौरान पंजाब, चंडीगढ़ ते हरियाणा च किधरे किधरे मीह पै सकदा है ते नवी दिल्ली विच इंडिया ओपन बैडमिंटन दे क्वार्टर फाइनल च पीवी सिंधु दा मुकाबला इंडोनेशिया दी ग्रेगोरिया मारिस्का तुनजुंग नाल होएगा। प्रधानमंत्री नरेंद्र मोदी आज नवी दिल्ली विच भारत मंडपम विखे भारत दे सब तो वड्डे मोबिलिटी एक्सपो भारत मोबिलिटी एक्सपो 2025 दा उद्घाटन करेंगे। इस एक्सपो दा विशा सीमावां तो परे भविख दी आटोमोटिव मूल लड़ी दा सह निर्माण है। इस दा उद्देश आटोमोटिव अते आवाजाई खेतर विच सहयोग अते नवीआं काढ़ां नूं उत्साहित करना ते निरंतर रहण योग ते अत आधुनिक तकनीकी तरक्की ते जोर देना है। साडे पत्रकार ने खबर दित्ती है कि इस एक्सपो दा उद्देश समुची आवाजाई मूल लड़ी नूं इक घेरे हेठ लियाउणा है। 6 दिना भारत मोबिलिटी ग्लोबल एक्सपो 3 वख वख थावां नवी दिल्ली विच भारत मंडपम अते यशोभूमि अते ग्रेटर नोएडा विच इंडिया एक्सपो सेंटर एंड मार्ट विच कराया जाएगा। ए एक्सपो आटोमोटिव अते आवाजाई सैक्टर विच नवीआं काढ़ां अते प्रगति दा विखाला करन लई इक विलक्खण मंच पेश करेगा। प्रधानमंत्री नरेंद्र मोदी बल्कि वीडियो कॉन्फ्रेंसिंग राही 10 राज्यां ते 2 केंद्र शासित प्रदेशां दे 50,000 तो वध पिंडां विच संपत्ति मालकां नूं स्वामित्व योजना तहत 65 लाख तो वध संपत्ति कार्ड वंडणगे। प्रधानमंत्री वल्लों शुरू कीती गई इस योजना दा उद्देश सर्वेखण लई एडवांस्ड ड्रोन तकनालोजी राही करां नूं अधिकारां दा रिकॉर्ड प्रदान करके पेंडू भारत दे आर्थिक विकास नूं वधाउणा है। इह संपत्ति दे मुद्रीकरण दी सहूलत वी दिंदा है। बैंक कर्जे राही संस्थागत कर्जे तक पहुंच नूं समर्थ बणाउंदा है। जायदाद नाल संबंधित विवादां नूं घटाउंदा है अते पेंडू खेतरां विच बेहतर संपत्ति मुलंकण अते संपत्ति टैक्स वसूली विच मदद करदा है। राष्ट्रपति द्रौपदी मुर्मू आज राष्ट्रपति भवन विच राष्ट्रीय खेड अवार्ड 2024 प्रदान करेंगे। विश्व शतरंज चैंपियन डी कुकेश पेरिस ओलंपिक्स च दोहरा तमगा जेतू मनु भाकड़, भारतीय हॉकी टीम दे कप्तान हरमनप्रीत सिंह अते पेरिस पैरालंपिक्स च सोन तमगा जेतू प्रवीण कुमार नूं मेजर ध्यान चंद खेल रत्न अवार्ड दिता जाएगा। ए अवार्ड पिछले 4 सालां दी म्याद विच किसे खिडारी वल्लों खेडां दे खेतर विच शानदार अते सब तों वधिया कारगुजारी लई दिता जांदा है। 32 खिडारियां नूं अर्जुन अवार्ड दिता जाएगा। इन्हां विच एथलीट ज्योति याराजी अते अनु रानी, मुक्केबाज नीतू अते स्वीटी, शतरंज खिडारी वांतिका अग्रवाल अते हॉकी खिडारी सलीमा टेटे, अभिषेक संजय, जर्मनप्रीत सिंह ते सुखजीत सिंह शामिल ने। पैरा तीरंदाज राकेश कुमार, पैरा एथलीट प्रीति पाल, जीवांजी दीप्ति, अजीत सिंह अते सचिन खिलारी नूं भी अर्जुन अवार्ड दिता जाएगा। सीनियर एथलीट सुच्चा सिंह अते पैरा तैराक मुरली कांत पेटकर नूं लाइफ टाइम अर्जुन अवार्ड नाल सन्मानित कीता जाएगा। पैरा शूटिंग कोच सुभाष राणा, शूटिंग कोच दीपाली देशपांडे, हॉकी कोच संदीप सांगवान, बैडमिंटन कोच एस मुरलीधरन अते फुटबाल कोच आर्मांडो आग्नेलो कोलाको नूं द्रोणाचार्य अवार्ड दिता जाएगा। सिंगापुर दे राष्ट्रपति थर्मन शनमुगरत्नम ने कल शाम नवी दिल्ली विच राष्ट्रपति भवन विखे राष्ट्रपति द्रौपदी मुर्मू नाल व्यापक विचार वटांदरा कीता। इस विचार वटांदरे विच भारत अते सिंगापुर दरम्यान व्यापक रणनीतिक भाईवाली नूं होर मजबूत करन दे ढंग तरीकियां नूं शामिल कीता गया। मीटिंग दौरान राष्ट्रपति मुर्मू अते राष्ट्रपति शनमुगरत्नम ने दोवां देशां दरम्यान कूटनीतिक संबंधां दी स्थापना दी 60वीं वरेगंढ मनाउण लई इक सांझे लोगो नूं लांच कीता। प्रधानमंत्री नरेंद्र मोदी ने भी सिंगापुर के राष्ट्रपति नाल मुलाकात की थी। सिंगापुर के राष्ट्रपति भारत के 5 दिना दौरे ते ने। सिंगापुर के राष्ट्रपति वजो ए उन्हां दी पहली भारत यात्रा है। ओ अज तो उड़ीसा के 2 दिना दौरे ते होणगे। इंडोनेशिया के राष्ट्रपति प्राबोवो सुबियांतो इस साल 76वें गणतंत्र दिवस समारोह विच मुख मेहमान होणगे। प्रधानमंत्री नरेंद्र मोदी दे सदे ते राष्ट्रपति सुबियांतो 25 अते 26 जनवरी नूं भारत दे सरकारी दौरे ते होणगे। विदेश मंत्रालय अनुसार अक्तूबर 2024 विच अहुदा संभालण तों बाद राष्ट्रपति प्राबोवो दी ए पहली भारत यात्रा होएगी। ਇਹ ਯਾਤਰਾ ਨੇਤਾਵਾਂ ਨੂੰ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਕਰਨ ਦੇ ਨਾਲ ਨਾਲ ਆਪਸੀ ਹਿੱਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਭਾਰਤ ਅਤੇ ਇੰਡੋਨੇਸ਼ੀਆ ਨਿੱਘੇ ਅਤੇ ਦੋਸਤਾਨਾ ਸਬੰਧ ਸਾਂਝੇ ਕਰਦੇ ਨੇ। ਇਕ ਵਿਆਪਕ ਰਣਨੀਤਿਕ ਭਾਈਵਾਲ ਵਜੋਂ ਇੰਡੋਨੇਸ਼ੀਆ ਭਾਰਤ ਦੀ ਐਕਟ ਈਸਟ ਨੀਤੀ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਇਕ ਮਹੱਤਵਪੂਰਨ ਥੰਮ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ। ਦਸੰਬਰ 2024 ਵਿਚ ਭਾਰਤ ਦੀਆਂ ਇਲੈਕਟ੍ਰਾਨਿਕਸ ਬਰਾਮਦਾਂ 35.11 ਫੀਸਦੀ ਵੱਧ ਕੇ 3.58 ਅਰਬ ਡਾਲਰ ਦੇ 2 ਸਾਲਾਂ ਦੇ ਉੱਚੇ ਪੱਧਰ ਤੇ ਪਹੁੰਚ ਗਈਆਂ ਨੇ, ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ 2.65 ਅਰਬ ਡਾਲਰ ਸਨ। ਵਪਾਰ ਮੰਤਰਾਲੇ ਨੇ ਕਿਹਾ ਕਿ ਇਹ ਉੱਚ ਮੁੱਲ ਵਾਲੀਆਂ ਭਾਰਤੀ ਵਸਤੂਆਂ ਦੀ ਵਿਦੇਸ਼ੀ ਮੰਗ ਅਤੇ ਵਧਦੀ ਘਰੇਲੂ ਉਤਪਾਦਨ ਸਮਰੱਥਾ ਨੂੰ ਦਰਸਾਉਂਦਾ ਏ। ਦੇਸ਼ ਦੀਆਂ ਇਲੈਕਟ੍ਰਾਨਿਕਸ ਬਰਾਮਦਾਂ ਚਾਲੂ ਮਾਲੀ ਸਾਲ ਦੀ ਅਪ੍ਰੈਲ ਤੋਂ ਦਸੰਬਰ ਦੀ ਮਿਆਦ ਵਿਚ 28.6 ਫੀਸਦੀ ਵੱਧ ਕੇ 26.11 ਅਰਬ ਡਾਲਰ ਹੋ ਗਈਆਂ, ਜੋ 2023-24 ਦੀ ਇਸੇ ਮਿਆਦ ਦੌਰਾਨ 20.3 ਅਰਬ ਡਾਲਰ ਸਨ। ਭਾਰਤ ਦੀਆਂ ਬਰਾਮਦਾਂ ਵਿਚ ਇਲੈਕਟ੍ਰਾਨਿਕਸ ਵਸਤੂਆਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਹਿੱਸੇ ਵਜੋਂ ਉਭਰੀਆਂ ਨੇ, ਕਿਉਂਕਿ ਕੇਂਦਰ ਦੇ ਉਤਪਾਦਨ ਨਾਲ ਜੁੜੇ ਲਾਭਕਾਰੀ ਸਕੀਮ ਦੀ ਸਫਲਤਾ ਨਾਲ ਦੇਸ਼ ਵਿਚ ਨਵੀਂ ਨਿਰਮਾਣ ਸਮਰੱਥਾਵਾਂ ਸਾਹਮਣੇ ਆਈਆਂ ਨੇ। ਇਲੈਕਟ੍ਰਾਨਿਕ ਸੈਕਟਰ ਅੰਦਰ ਸਮਾਰਟ ਫੋਨ ਦੀਆਂ ਬਰਾਮਦਾਂ ਵਿਚ 45 ਫੀਸਦੀ ਦਾ ਵਾਧਾ ਦਰਜ ਕੀਤਾ ਗਿਐ, ਕਿਉਂਕਿ ਐਪਲ ਅਤੇ ਸੈਮਸੰਗ ਵਰਗੀਆਂ ਪ੍ਰਮੁੱਖ ਕੰਪਨੀਆਂ ਨੇ ਦੇਸ਼ ਵਿਚ ਉਤਪਾਦਨ ਦਾ ਪਸਾਰ ਕੀਤਾ ਹੈ। ਸਰਕਾਰ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ 8ਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਦਾ ਐਲਾਨ ਕੀਤਾ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਨਵੀਂ ਦਿੱਲੀ ਵਿਚ ਇਸ ਸਬੰਧੀ ਇਕ ਐਲਾਨ ਕੀਤਾ। ਮੰਤਰੀ ਨੇ ਕਿਹਾ ਕਿ 7ਵੇਂ ਤਨਖਾਹ ਕਮਿਸ਼ਨ ਦੀ ਮਿਆਦ 2026 ਵਿਚ ਖਤਮ ਹੋਣ ਜਾ ਰਹੀ ਏ ਤੇ ਹੁਣ 8ਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਨਾਲ ਤਨਖਾਹ ਪੈਨਲ ਦੀਆਂ ਸਿਫਾਰਸ਼ਾਂ ਪ੍ਰਾਪਤ ਕਰਨ ਲਈ ਕਾਫੀ ਸਮਾਂ ਮਿਲੇਗਾ।
केंद्र सरकार के सभी कर्मचारियों के लिए 8th सेंट्रल पे कमीशन को मंजूरी दे दी है। 1947 से अब तक 7 पे कमीशन हुए हैं और प्रधानमंत्री जी ने एक रेगुलर रिदम के साथ पे कमीशन बनाने का जो एक संकल्प लिया है, उसके हिसाब से 2016 में 7th पे कमीशन स्टार्ट हुआ था, तो 2026 में इसका टर्म कंप्लीट होता है, उससे वेल बिफोर 2025 में 8th पे।
ਮੰਤਰੀ ਨੇ ਵੀ ਦਸਿਆ ਕਿ ਕਮਿਸ਼ਨ ਦੇ ਚੇਅਰਮੈਨ ਅਤੇ 2 ਮੈਂਬਰਾਂ ਦੀ ਨਿਯੁਕਤੀ ਜਲਦੀ ਹੀ ਕਰ ਦਿੱਤੀ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 8ਵੇਂ ਤਨਖਾਹ ਕਮਿਸ਼ਨ ਦੇ ਫੈਸਲੇ ਨਾਲ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਹੋਏਗਾ ਅਤੇ ਖਪਤ ਨੂੰ ਹੁਲਾਰਾ ਮਿਲੇਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜੋ ਇਕ ਵਿਕਸਿਤ ਭਾਰਤ ਬਣਾਉਣ ਲਈ ਕੰਮ ਕਰਦੇ ਨੇ। QS ਵਰਲਡ ਫਿਊਚਰ ਸਕਿੱਲਜ਼ ਇੰਡੈਕਸ ਨੇ ਕੈਨੇਡਾ ਅਤੇ ਜਰਮਨੀ ਤੋਂ ਅੱਗੇ ਡਿਜੀਟਲ ਹੁਨਰਾਂ ਲਈ ਭਾਰਤ ਨੂੰ ਦੂਜਾ ਸਥਾਨ ਦਿੱਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਪਤੀ ਤੇ ਖੁਸ਼ੀ ਜ਼ਾਹਿਰ ਕੀਤੀ ਏ। ਉਨਾਂ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਨੂੰ ਹੁਨਰਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜੋ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਅਤੇ ਧਨ ਪੈਦਾ ਕਰਨ ਦੇ ਯੋਗ ਬਣਾਉਂਦੇ ਨੇ। ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਅੱਜ ਸੰਘਣੀ ਧੁੰਦ ਰਹੀ, ਜਿਸ ਨਾਲ ਪੂਰੇ ਖਿੱਤੇ ਵਿਚ ਵਿਜੀਬਿਲਿਟੀ ਘਟ ਗਈ। ਭਾਰਤੀ ਮੌਸਮ ਵਿਭਾਗ IMD ਨੇ ਪੇਸ਼ੀਨਗੋਈ ਕੀਤੀ ਏ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਦਿੱਲੀ NCR ਅਤੇ ਰਾਜਸਥਾਨ ਦੇ ਕਈ ਹਿੱਸਿਆਂ ਵਿਚ ਅੱਜ ਰਾਤ ਅਤੇ ਤੜਕੇ ਸਮੇਂ ਦੌਰਾਨ ਸੰਘਣੀ ਤੋਂ ਬੇਹੱਦ ਸੰਘਣੀ ਧੁੰਦ ਬਣੀ ਰਹੇਗੀ। ਅਗਲੇ 2 ਦਿਨਾਂ ਤੱਕ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪੂਰਬੀ ਰਾਜਾਂ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਰਹਿਣ ਦੀ ਸੰਭਾਵਨਾ ਏ। ਮੌਸਮ ਵਿਭਾਗ ਅਨੁਸਾਰ ਪੱਛਮੀ ਹਿਮਾਲਿਆ ਖੇਤਰ ਵਿਚ ਕਿਧਰੇ ਕਿਧਰੇ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਏ ਤੇ ਹਫ਼ਤੇ ਦੇ ਅਖੀਰ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਚ ਕਿਧਰੇ ਕਿਧਰੇ ਮੀਂਹ ਪੈ ਸਕਦਾ ਹੈ। ਇੰਡੀਆ ਓਪਨ ਬੈਡਮਿੰਟਨ ਵਿਚ ਸਟਾਰ ਭਾਰਤੀ ਖਿਡਾਰਨ ਪੀ ਵੀ ਸਿੰਧੂ ਦਾ ਮੁਕਾਬਲਾ ਮਹਿਲਾ ਸਿੰਗਲਸ ਦੇ ਕੁਆਟਰ ਫਾਈਨਲ ਵਿਚ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਤੁੰਜੁੰਗ ਨਾਲ ਹੋਏਗਾ, ਜਦੋਂ ਕਿ ਕਿਰਨ ਜਾਰਜ ਮਰਦਾ ਦੇ ਸਿੰਗਲਸ ਦੇ ਕੁਆਟਰ ਫਾਈਨਲ ਵਿਚ ਚੀਨ ਦੇ ਵੇਂਗ ਹੋਂਗ ਯਾਂਗ ਖਿਲਾਫ਼ ਖੇਡੇਗਾ। ਆਖਿਰ ਚ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਭਾਰਤ ਮੰਡਪਮ ਵਿਖੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਉਦਘਾਟਨ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਚ ਰਾਸ਼ਟਰੀ ਖੇਡ ਅਵਾਰਡ 2024 ਪ੍ਰਦਾਨ ਕਰਨਗੇ। ਭਾਰਤ ਦੀਆਂ ਇਲੈਕਟ੍ਰਾਨਿਕਸ ਬਰਾਮਦਾਂ ਦਸੰਬਰ 2024 ਚ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਕਰੀਬ 35 ਫੀਸਦੀ ਵੱਧ ਕੇ 3.58 ਅਰਬ ਡਾਲਰ ਹੋ ਗਈਆਂ ਨੇ ਤੇ ਮੌਸਮ ਵਿਭਾਗ ਅਨੁਸਾਰ ਹਫ਼ਤੇ ਦੇ ਅਖੀਰ ਦੌਰਾਨ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਚ ਕਿਧਰੇ ਕਿਧਰੇ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਖ਼ਬਰਾਂ ਦਾ ਅਗਲਾ ਪ੍ਰਦੇਸ਼ਿਕ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:10 ਤੇ। ਨਮਸਕਾਰ।